पौड़ी अपने आप सजो अपने त्यो नाम दुई कुदरत साजिए कर आसन डिठो जाओ दाता करता आप तू तुस देवे करे पसाओ तू जानो ही सब से दिल सै जिंद को आओ कर आसन डिठो जाओ कर आसन डिठो जाओ
असा दीवार दी पहले पातशाह जी की उच्चारण की थी ये पहली पौड़ी जिस देच एक मूल प्रश्न नो सतदेव जी महाराज अखे रख के उसका उत्तर देंदे धार्मिक दुनिया विच आम संसारिक दुनिया च एक प्रश्न आम चल रहा है कि परमात्मा ने सब कुछ बनाया है ਤਾਂ ਫਿਰ ਪਰਮਾਤਮਾ ਨੂੰ ਕਿਸ ਨੇ ਬਣਾਇਆ ਹੈ ਜੇ ਖੁਦਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰੇ ਤੋਂ ਬਿਨਾਂ ਕ੍ਰਿਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦਿ ਕਾਲੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ साहिब श्री गुरु नानक देव जी महाराज अजीम चिंतक ने विचारक ने दार्शनिक ने और इस सवाल नु आप इस ढंग नाल हल करदे ने आप ही ने आप साजियो आप ही ने रचियो ना उन्हें अपनी साजना आप की थी उन्हें अपनी बनकर आप बनाई है तू सूक्ष्म होवा अस्थूले ਸੂਕਸ਼ਮ ਤੋਂ ਆਪ ਸਥੂਲ ਹੋਇਆ ਹੈ ਕਿਵੇਂ ਹੋਇਆ ਹੈ ਕਿਸ ਤਰ੍ਹਾਂ ਹੋਇਆ ਹੈ ਇਸ ਨੂੰ ਅਤ ਕਥਨ ਕਹਿ ਦਿੱਤਾ ਹੈ ਅਤੀ ਪ੍ਰਸ਼ਨ ਕਹਿ ਦਿੱਤਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਕਿਵੇਂ ਪਸਰਿਆ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨੁੱਖ ਕਈ ਦਫ਼ਾ ਅਤੀ ਪ੍ਰਸ਼ਨ ਕਰਦਾ ਹੈ ਜੋ ਅਤੀ ਪ੍ਰਸ਼ਨ ਹੈ ਉਸਦਾ ਕੋਈ ਉੱਤਰ ਨਹੀਂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭ੍ਰਮਣ ਕਰਨ ਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌ ਖੰਡ ਪ੍ਰਿਥਵੀ ਦਾ ਹੈ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ ਪਰ ਜਦ ਅਧਿਆਤਮਿਕ ਦੌਲਤ ਮਿਲਦੀ ਹੈ ਰੱਬੀ ਦੌਲਤ ਮਿਲਦੀ ਹੈ ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਆਉਂਦਾ ਇਹਨੂੰ ਮੈਂ ਵੰਡਣਾ ਹੈ ਉਹਨੂੰ ਮੈਂ ਤਕਸੀਮ ਕਰਨਾ ਹੈ ਦੁਨਿਆਵੀ ਦੌਲਤ ਜੇ ਬਹੁਤੀ ਵੰਡੀ ਹੈ ਖਤਮ ਹੁੰਦੀ ਹੈ ਘਟਦੀ ਹੈ ਅਧਿਆਤਮਕ ਦੌਲਤ ਜਿਤਨੀ ਵੰਦੀ ਹੈ ਉਤਨੀ ਹੀ ਵੱਧਦੀ ਹੈ ਜਿਤਨੀ ਤਕਸੀਮ ਕਰੀਏ ਉਤਨੀ ਵਾਧਾ ਆਉਂਦਾ ਤੇ ਉਸੇ ਦਾ ਹੀ ਜ਼ਿਕਰ ਹੈ ਕਿ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧਦੋ ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਡਿਆ ਵਧੇ ਜੋ ਵੰਡਦੇ ਹਾਂ ਘਟਦਾ ਹੈ ਉਹ ਧਨ ਨਹੀਂ ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਆਖਿਆ ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ ਅਕਸਰ ਧਨ ਬਹੁਤਾ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਧ ਤੋਂ ਵੱਧ ਅਗਰ ਵੰਡੇਗਾ ਵੀ ਸਹੀ ਮਜ਼ਬੂਰ ਹੋ ਕੇ ਤਾਂ ਪਰਿਵਾਰ ਦੇ ਵਿੱਚ ਹੀ ਵੰਡੇਗਾ ਪੁੱਤਰਾਂ ਚ ਵੰਡ ਦੇਗਾ, ਭਰਾਵਾਂ ਦੇ ਚ ਵੰਡ ਜਾਏਗਾ। ਇਸ ਤੋਂ ਅੱਗੇ ਉਸਦੀ ਵੰਡਣ ਦੀ ਸਮਰੱਥਾ ਹੈ ਨਾ ਉਸਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਆਉਂਦਾ ਹੈ ਤਾਂ ਸਿਰਫ ਪਰਿਵਾਰ ਵਿਚ ਨਹੀਂ ਵੰਡਦਾ, ਸਾਰਾ ਸੰਸਾਰ ਉਸ ਲਈ ਪਰਵਾਹ ਨਹੀਂ ਜਾਂਦਾ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌ ਖੰਡ ਪ੍ਰਤੀ ਦੇ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ। ਇਰਾਕ ਵਿਚ ਜਦ ਆਪ ਨੇ ਸੱਤ ਨਾਮ ਦੀ ਬਾਂਗ ਦਿੱਤੀ, ਬਾਂਗ ਇਸ ਲਈ ਕਹਿ ਰਿਹਾ ਕਿ ਬਾਂਗ ਦੀ ਤਰਸ ਦੇ ਉੱਤੇ ਹੀ ਸੱਤ ਨਾਮ ਦਾ ਉਚਾਰਨ ਕੀਤਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਦ ਹੋਆ ਜਾਣਾ। ਐਸੀ ਬਾਂਗ ਐਸੀ ਸਦਾ ਕਿ ਲੋਕਾਂ ਦੇ ਮਨ ਸੁਨ ਹੋ ਗਏ, ਜਿੱਥੇ ਵਿਚਾਰ ਸ਼ਾਂਤ ਹੋ ਜਾਣ, ਫੁਰਨੇ ਰੁਕ ਜਾਣ, ਉਸ ਨੂੰ ਕਹਿੰਦੇ ਨੇ ਸੁਨ ਅਵਸਥਾ, ਸੁਨ ਸਮਾਦ। ਜੈਸੇ ਸਰੀਰ ਵਿੱਚ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁਨ ਹੋ ਗਿਆ, ਮਨ ਵਿੱਚ ਵਿਚਾਰ ਰੁਕ ਜਾਣ ਤੋ ਮਨ ਸੁਨ ਹੋ ਗਿਆ। ਇੱਕ ਬਾਂਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਉਸ ਆਵਾਜ਼ ਵਿੱਚ ਕਿਤਨੀ ਕਸ਼ਿਸ਼ ਸੀ, ਉਸ ਆਵਾਜ਼ ਵਿੱਚ ਕਿਤਨਾ ਜਾਦੂ ਸੀ, ਉਸ ਆਵਾਜ਼ ਵਿੱਚ ਕਿਤਨਾ ਰੂਹਾਨੀ ਗਿਆਨ ਸੀ ਤੇ ਕਿਤਨਾ ਰੂਹਾਨੀ ਆਨੰਦ ਸੀ। ਭਾਈ ਸਾਹਿਬ ਕਹਿੰਦੇ ਨੇ ਸੁਨ ਮੁਨ ਨਗਰੀ ਹੋ ਗਈ, ਸਾਰੇ ਆਪਣੇ ਆਪ ਵਿੱਚ ਲੀਨ ਹੋ ਗਏ। ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ, ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੇ ਸੁਨ ਹਿਰਦਿਆਂ ਚੋਂ, ਸੁਨ ਮਨ ਦੇ ਚੋਂ। ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ ਚ ਬਤ ਆਉਂਦੀ ਹੈ, ਉਹਦੇ ਚ ਤਾਕਤ ਆਉਂਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ, ਦੂਜਿਆਂ ਦੇ ਮਨ ਨੂੰ ਵੀ ਉਹ ਸੁਨ ਕਰ ਦੇਵੇ। ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੁਆਲੇ ਹੋਇਆ, ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ ਤੇ ਅੰਮ੍ਰਿਤ ਹੁੰਦੀ ਹੈ, ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ। ਸ਼ਰਈ ਮਨੁੱਖ ਤੇ ਸ਼ਰ੍ਹਾਂ ਦੀ ਕੁੜਨ ਨਾਲ ਭਰੇ ਹੋਏ ਜਿਹੜੇ ਲੋਕ ਨਾ ਸਨ, ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮ੍ਹਾਂ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਗਏ, ਜੋ ਇਰਾਕ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ ਦੀਨੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ, ਆਲੇ ਦੁਆਲੇ ਮਜਮਾ ਲੋਕਾਂ ਦਾ। ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ, ਆਖਿਆ ਐ ਹਿੰਦੀ ਫਕੀਰ, ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ, ਜਦੋਂ ਦੀ ਮੈਂ ਇਬਾਦਤ ਕਰ ਰਿਹਾ, ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ? ਜੇ ਖੁਦਾ ਨੇ ਸਭ ਕੁਛ ਬਣਾਇਆ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ? ਦੂਸਰਾ ਸਵਾਲ ਇਹ, ਖੁਦਾ ਰਹਿੰਦਾ ਕਿੱਥੇ ਹੈ? ਤੇ ਤੀਸਰਾ ਸਵਾਲ ਇਹ, ਖੁਦਾ ਕਰਦਾ ਕੀ ਹੈ? ਸਵਾਲ ਇੱਕ ਬੋਝ ਹੁੰਦਾ ਹੈ, ਪ੍ਰਸ਼ਨ ਇੱਕ ਭਾਰ ਹੈ, ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝ ਲਵੇਗਾ। ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਵਿੱਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ। ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ, ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਯੂਸੀ ਤੇ ਮੁਰਦਮੀ ਛਾ ਜਾਂਦੀ ਹੈ। ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ, ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ। ਹਰ ਨਾ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ, ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ, ਸਹਿਜੇ ਸਹਿਜੇ ਮਨੁੱਖ ਉਹਨਾਂ ਦੇ ਬੋਝ ਥੱਲੇ ਹੀ ਦਬ ਕੇ ਰਹਿ ਜਾਂਦਾ ਹੈ। ਜ਼ਿੰਦਗੀ ਕੀ ਹੈ, ਜ਼ਿੰਦਗੀ ਕਿਉਂ ਹੈ, ਜ਼ਿੰਦਗੀ ਕਿੱਥੋਂ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ, ਇਹਨਾਂ ਵਿੱਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਇਹ ਜੀਵਨ। ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ, ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਬੈਠਾ ਹੈ। اکثر دیکھا گیا کہ منک کہہ رہا اج میں بڑا بوجھل بیٹھا، اج میں بڑا بھارو بیٹھا، بھار کی ہے ایک وچار دا، بھار کی ہے ایک سوال، بھار کی ہے ایک پرشن ہے۔ ویاپارک دنیا دے اپنے پرشن، راجنیتک دنیا دے اپنے پرشن، سماجک دنیا دے اپنے سوال، تے دھمک دنیا دی اپنی جو ہے سمسیا۔ پیر دستگیر نے کہا کہ اے پرشن جو مینو بار بار بوجھل کردا ہے وہ یہ ہے کہ خدا تو پہلے کی سی اور خدا نو کس نے بنایا؟ جے سب کچھ خدا نے بنایا ہے کہ جے اس ترک نو پربل من گئے تو پھر خدا نو بنانے والا بھی کوئی ہونا چاہیے۔ دوسرا، آیا خدا رہندا کتھے؟ یہ پرشن بھی کیوں اٹھتا ہے کہ دنیا بھر دی مختلف دھاک کتاباں وچ تے دھارمک لوگاں دی زباناں نکلے ہوئے بولاں وچ اے آکھیا گیا ہے کہ خدا پتال وچ ہے، ستویں آسمان وچ ہے، بیکنٹھ وچ ہے، جنت وچ ہے، کیلاش پربت وچ ہے۔ غرض کے اس طرح دے انیکاں طرح دے سوال، انہاں دا اے جواب ہے کہ لبو اگدا نو تو ستویں آسمان تے لبو۔ میں تھوڑے دن ہوئے ایک لطیفہ پڑھ رہا سی، خدا بہت چنتا چ، خدا چنتا چ، رب چنتا چ، ایسا ہی ایک وچارک نے خدا دے بارے لکھیا۔ دیوتے فرشتیاں دا اکٹھ پرماتما دے آلے دو ہویا، خدا دے آلے دوالے ہویا، تے دیوتیاں نے پوچھیا بھگوان چنتا کیڑی گل دی؟ چنتا اس گل دی ہے کہ منک دی پہنچ بہت ود گئی ہے، تے میں سوچدا میں کتھے رواں، کیونکہ جتھے منک پہنچے گا منک دی پہنچ نے ہر آنو نرک بنانا ہے، کیونکہ اج تک جتھے جتھے منک پہنچے ہے انہیں نرک جنم دیتا ہے، اور جتھے جتھے منک موجود ہے اتھے اتھے نرک ہے۔ اس واسطے منک نے بھی مان لیا ہے کہ سورگ کسی ہور تھان تے گا، کسی اچھی تھان تے ہوئے گا، کم سے کم جتھے میں ہاں اتھے نرک ہے، چاہے وہ منک پہاڑ تے ہے، چاہے وہ منک زمین تے ہے، چاہے وہ منک کسی تھان تے بھی رہ رہے ہے، اس نے ہر تھانو نرک بنایا ہوا ہے اور اس نے نرک من بھی لیا ہے۔ اس واسطے سورگ دی کلپنا وہ کدھرے ستویں آسمان تے کر بیٹھتا ہے، یا ستویں پتال وچ کر بیٹھتا ہے، یا کیلاش پربت تے کر بیٹھتا ہے، یا کسی ہور غیبی تھان تے۔ تو پرماتما دا یہ پرشن دیوتیاں دے اگوں، میں کتھے وساں، کس تھان تے وساں جتھے منک نہ پہنچے؟ اور یہ حقیقت ہے کہ ساری پرتھوی دے جس تھان تے منک ہے اتھے منکھاں دا جیونا تام ہو گیا ہے، پشواں دا جیونا بھی حرام ہو گیا ہے۔ پشو بیزار ہیں، پشو بھی دکھی نے، اور پشو بھی دکھی نے پشواں کر کے نہیں، پشو دکھی نے منکھاں کر کے، منک دکھی نے منکھاں کے۔ چاروں پاسے جو نرک دا واتاورن ہے یہ کیول منک کر کے ہے۔ تو میں ایسی تھان تے وسنا چاہنا جتھے منک نہ پہنچے۔ فرشتیاں نے کہا خدا تعالی تو ساگر دش جا وس، تے بھگوان نے ہس کے آخر ساگر تک، او دی گہرائی تک منک دی پہنچ ہو جائے گی۔ تو چندرما تے جا وس، نہیں اتھے تک بھی منک پہنچ جائے گا۔ پہاڑاں دیاں اچیاں چوٹیاں تے جا بیٹھ، نہیں وہ بھی بندے نے سر کر لینی نے، اتھے بھی منک نے جا کے پہنچ جانا ہے۔ پھر کیڑی تھان ایسی جتھے منک نہ پہنچے؟ تو خدا نے کیا مینوں لب پیا، میں ہن منک دے اندر ہی جا بیاں گا، وہ باہر ہی لبدا رہے گا، میرے تک پہنچے گا ہی نہیں، میرے اس دی پہنچ ہی نہیں ہوئی، لبدا ہی پیا۔ ہن آد کال تو من کوئی ستویں آسمان تے لبن دی کوشش پیا کردا ہے، کوئی پاتال وچ لبن دی کوشش پیا کردا ہے، کوئی کیلاش پربت تے لبن دی کوشش پیا کردا ہے، کوئی ساگر دے گہرے تل وچ بن دی کوشش پیا کردا ہے، کوئی دریاواں دے وہن وچ لبن دی کوشش پیا کردا ہے، کوئی پون دی شان شان وچ لبن دی کوشش پیا کردا ہے، جدکہ کون اس نوں تے او تیرے اندر ہے، باہر کیوں بھٹکدا ہے؟ اور گرو گرنتھ صاحب مہاراج دا تے فیصلہ ہے، باہر ٹولے سو بھرم بلانا، اپنے تو باہر جڑا لبنا ہے وہ پدارت ہی ہے، وہ پرماتما نہیں، ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ। ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ। ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ। ਉਹ ਪਦ ਪ੍ਰਤਿਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ। ਸੋ ਐਸਾ ਪ੍ਰਸ਼ਨ ਦਸਤ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ। ਖੁਦਾ ਨੂੰ ਕਿਸ ਨੇ ਆਇਆ? ਖੁਦਾ ਤੋਂ ਪਹਿਲੇ ਕੀ ਸੀ? ਖੁਦਾ ਰਹਿੰਦਾ ਗਏ ਔਰ ਖੁਦਾ ਕਰਦਾ ਕੀ ਹੈ? ਪ੍ਰਸ਼ਨ ਅਜ਼ੀਮ ਨੇ, ਖੁਦਾ ਦੇ ਸੰਬੰਧ ਵਿੱਚ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ, ਬਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ, ਸੋਨੇ ਦੀਆਂ ਮੋਹਰਾਂ ਨਿਛਾਵਰ ਕਰਦੇ ਨੇ, ਤੇ ਮੈਂ ਦੇਖਣਾ ਚਾਹੁੰਦਾ ਉਹਨਾਂ ਮੋਤੀਆਂ ਨੂੰ। ਲਿਆ ਉੜੇ ਦਸਤਗੀਰ ਦੇ ਮਨ ਵਿੱਚ ਇਕਦਮ ਖਿਆਲ ਆ, ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ, ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ ਹਿੰਦੀ ਫਕੀਰ ਕਰਕੇ ਕਹਿੰਦੇ ਨੇ, ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਾਹਿਬਾਂ ਦਾ ਅਸਥਾਨ ਹੈ ਉੱਥੇ ਸਾਫ਼ ਲਿਖਿਆ ਹੈ ਹਿੰਦੀ ਔਲੀਆ ਹਜ਼ਰਤ ਬਾਬਾ ਨਾਨਕ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਮੰਗਾਏ, ਅੱਗੇ ਕੀਤੇ ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਗਿਣਤੀ ਕਰੋ। ਦਸਤਗੀਰ ਹੈਰਾਨ ਹੋਇਆ, ਲੇਕਿਨ ਗਿਣਤੀ ਉਸਨੇ ਆਰੰਭ ਕੀਤੀ, ਇੱਕ ਦੋ ਤਿੰਨ ਚਾਰ ਤੇ ਜੈਸੇ ਪਹੁੰਚਿਆ ਸਤਿਗੁਰ ਬਾਂਹ ਪਕੜ ਲਈ, ਆਖਿਆ ਫਕੀਰ ਤੇ ਹਿਸਾਬ ਕਿਤਾਬ ਨਹੀਂ ਆਉਂਦਾ, ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਜ਼ੋਰ ਹੈ, ਤੈਨੂੰ ਗਿਣਤੀ ਨਹੀਂ ਆਉਂਦੀ। ਦਸਤਗੀਰ ਕਹਿੰਦਾ ਮਹਾਰਾਜ ਗਿਣਤੀ ਮੈਂ ਚਾਰ ਹੀ ਨੇ। ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਚੀ ਤੋਂ ਬੋਲ ਕਰ ਗਏ, ਫਿਰ ਗਿਣਤੀ ਕਰ। ਉਹਨੇ ਗਿਣਤੀ ਆਰੰਭ ਕੀਤੀ, ਇੱਕ ਦੋ ਤਿੰਨ ਚਾਰ, ਸੁਰ ਨੇ ਫਿਰ ਪਕੜ ਲਈ, ਗਿਣਤੀ ਫਿਰ ਗਲਤ ਹੋ ਗਈ। ਫਿਰ ਤੂੰ ਬੋਲ, ਫਿਰ ਆਰੰਭ ਕਰ। ਅੱਜ ਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ਬਾਂਹ ਪਕੜਨਾ, ਮੈਂ ਕਿਹੜੀ ਥਾਂ ਤੇ ਬੋਲਦਾ ਉਸ ਥਾਂ ਦਾ ਮੈਨੂੰ ਪਤਾ ਚੱਲੇ। ਸਤਿਗੁਰੂ ਕਹਿਣ ਲੱਗੇ ਠੀਕ। ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀ ਇੱਕ, ਇੱਥੇ ਹੀ ਸਤਿਗੁਰ ਨੇ ਪਕੜਿਆ, ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ। ਇੱਕ ਤੋਂ ਕਿਉਂ ਕਰਦਾ? ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ, ਇੱਕ ਤੋਂ ਕਿਉਂ ਸ਼ੁਰੂ ਕਰਦਾ? ਤੂੰ ਦਸਤਗੀਰ ਕਹਿਣ ਲੱਗਾ ਮਾਰੀ ਤੇ ਹੈਰਾਨਗੀ ਦੀ ਗੱਲ, ਐਸੇ ਕਿਸ ਤਰ੍ਹਾਂ ਹੋ ਸਕਦਾ? ਇੱਕ ਤੋਂ ਪਹਿਲੇ ਤੇ ਕੁਛ ਵੀ ਨਹੀਂ ਹੈ, ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪਏਗੀ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਛ ਵੀ ਨਹੀਂ, ਸੱਪ ਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ। ਖੁਦਾ ਮੂਲ ਏਕਾ ਮੂਲ ਹੈ, ਇਸ ਵਾਸਤੇ ਗੁਰੂ ਨਾਨਕ ਦਾ ਕਲਾਮ ਇੱਕ ਤੋਂ ਸ਼ੁਰੂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ, ਉਹ ਅੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ, ਇੱਕ ਤੋਂ ਆਰੰਭ ਹੁੰਦੀ ਹੈ। ਇਹ ਇੱਕ ਜਗਤ ਦਾ ਮੂਲ ਹੈ, ਇਹ ਇੱਕ ਜਗਤ ਦੀ ਬੁਨਿਆਦ ਹੈ। ਦਸਤਗੀਰ ਨੂੰ ਤਸੱਲੀ ਹੋਈ, ਮਨ ਨੂੰ ਅਰਸ ਮਿਲੀ। ਕਿਸੇ ਅਨੁਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਆਇਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ। ਦੂਜਾ ਸਵਾਲ ਅੱਗੋਂ ਰੱਖ ਦਿੱਤਾ, ਮਹਾਰਾਜ ਐਸਾ ਖੁਦਾ ਹੈ ਜੋ ਜਗਤ ਦਾ ਮੂਲ ਹੈ, ਸੰਸਾਰ ਦਾ ਮੂਲ, ਰਹਿੰਦਾ ਕਿੱਥੇ, ਕਿੱਥੇ ਤਲਾਸ਼ ਕਰੀਏ? ਕਿਉਂਕਿ ਇਸਲਾਮੀ ਜਗਤ ਵਿੱਚ ਆਮ ਕਲਪਨਾ ਹੈ ਕਿ ਉਹ ਸੱਤਵੇਂ ਆਸਮਾਨ ਤੇ ਹੈ, ਔਰ ਸੇ ਦੇਸ਼ ਵਿੱਚ ਵੀ ਮੁਖਤਲਿਫ ਇਸ ਸੰਬੰਧ ਵਿੱਚ ਰਾਵਾਂ ਨੇ। ਗੁਰੂ ਕਹਿਣ ਲੱਗੇ ਅੱਜ ਕੀ ਤੂੰ ਤੋ ਕਟੋਰਾ ਸਭ ਨਾਲ ਵੇਖਦੇ ਨੇ ਇੱਕ ਗਏ ਦਸਤਗੀਰ, ਤਾਂ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਛ ਵਿੱਚੇ ਪਾ ਦਿੱਤਾ ਹੋਵੇ? ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਇਹ ਹਿੰਦੀ ਫਕੀਰ ਬਾਬਾ ਨਾਨਕ ਵਿੱਚ ਕੁਛ ਵੀ ਨਹੀਂ, ਇਹ ਪਾਕ ਸ਼ੀਰ ਹੈ, ਇਹ ਪਵਿੱਤਰ ਦੁੱਧ ਹੈ। ਸਤਿਗੁਰ ਕਹਿੰਦੇ ਨੇ ਇਸਦੇ ਪਾਕ ਹੋਣ ਤੇ ਇਸਦੇ ਪਵਿੱਤਰ ਤੇ ਮੈਨੂੰ ਕੋਈ ਸ਼ੱਕ ਨਹੀਂ, ਪਰ ਇਸ ਦੇ ਚ ਕੁਛ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ, ਕੁਛ ਹੈ। ਤੂੰ ਦਸਤਗੀਰ ਕਹਿੰਦਾ ਕੀ ਹੈ? ਸਤਿਗੁਰ ਕਹਿੰਦੇ ਨੇ ਕਿਹੋ ਹੈ, تے ہن توں دس کتھے ہے کہ نہیں؟ دستگیر کہندا کہ ہوتا ہے، تے مہاراج کہندا کتھے ہے دس؟ مہاراج ہے تے پر دکھائی نہیں دیندا، ہے تے سہی پر درشٹی گوچر نہیں آندا۔ سل بنسپت میں بیسندل سگل دودھ میں ہیا، اونچ نیچ میں جوت سمانی گھٹ گھٹ مادھو جیا۔ جویں دودھ دے ذرے ذرے وچ کن کن وچ گھیو، جگت دے ذرے ذرے وچ او پربھو آپ ہے، او کرتا پرخ آپ ہے۔ جتنی اس دی بنتر ہے، جتنی اس دی ہے، او ساری کرت وچ آپ بیٹھا ہویا۔ پھر دستگیر نے پرشن کیتا، مہاراج ایسا جڑا پرماتما اتنا شکتی شالی کردا کی ہے؟ او دا دھندا کی ہے؟ او دا کم ہے؟ آخر شکتی دا وے شکتی دا کہ کچھ کرنا، او دا دھندا کی ہے؟ آخر اس دی رت وی ہوے گی، آخر اس دا کوئی دھندا وی ہوے گا، ساتھ وچ بیٹھے او کی؟ ستگر کہندے نے دستگیر سوال بہت سارے نے، تے تو ایسے سوال کردا جائیں گا، میں جواب دیندا جاواں گا، پر میں ہن سوچدا پیا تو خدا دی تو کر رہے ہیں، کیونکہ خدا دا روپ ہوندا ہے، خدا دا گیان، خدا اصلی تصویر ہوندی ہے، اس دی وچار، تے تو اس دے وچاراں دی دے گیان دی توہین کر رہے ہیں، کیونکہ تو خود سنگھاسن تے بیٹھا ہے، تے میرے کو یار سن رہے ہیں، میں تھلے کھڑا۔ دستگیر دا من کافی پگھل چکیا سی، کہن لگا پھر مہاراج میں کی کراں؟ ستگرو کہن لگے پھر تو اوہی کر جو کچھ تینوں کرنا چاہیے، تھلے آ کے بیٹھ، میں سنگھاسن تے بیٹھا گا، اور سنگھاسن بیٹھ کے میں تینوں سوالاں دا جواب دیا گا، جو نیم ہے، جو آنا ہے۔ دستگیر نے سوچیا سا سستا ہی ہے، ایک دم تھلے آن بیٹھا، اور ستگرو سنگھاسن تے جا بیٹھے۔ بیٹھدے ہی آپ تے وستاری ہو گیا، آپ حلول کر گئے، آپ سمادھی لین ہو گئے۔ تھلے بیٹھا دستگیر کہندا ہے، مہاراج چھیتی دس، خدا کردا کی ہے؟ مسکراندے ہوئے گرو نانک نے نیتر کھولے، آخیا دستگیر خدا ہی کچھ کردا ہے، جو سنگھاسن تے بیٹھا ہوندا ہے اونوں تھلے لا چھڑدا ہے، تھلے ہوندا ہے اونوں سنگھاسن تے بٹھا دیندا ہے۔ چھن میں رنگ آو کو کرے راو رنگ کر ڈارے، ریتے بھرے بھرے ساوے یہ تاں کو بیوہارے۔ گرو تیگ بہادر صاحب جی مہاراج کہندا بیوہار ہے، یہ اس دا دھندا ہے، خالیاں نوں بھر دیندا ہے، بھرے خالی کر دیندا ہے، ہاسے وچ رونا پا دیندا ہے، رونے وچ پا دیندا ہے، زندگی وچ موت پا دیندا ہے، پھر موت وچ زندگی پا دیندا ہے، نفع وچ نقصان پا دیندا ہے، نقصان وچ پھر نفع پا دیندا ہے، عزت دتی نوں جنم دے دیندا ہے، اور پھر بے عزتی وچ عزت پیدا ہو جاندی۔ اس ڈھنگ دا اے اس پربھو دا دھندا ہے، خالیاں نوں بھرنا، خالی کر دینا، پھر بھر دینا، پھر خالی کر دینا، یہ اس پربھو دی لائے، یہ اس پربھو دا ایک دھندا ہے، یہ اس پربھو دا ایک کم ہے۔ دستگیر گرو نانک دے پیری آ کے پیا، جس سنگھاسن تے دستگیر نے بٹھایا یہ امر سنگھاسن اکوی بنیا ہوا ہے، اور اس دے اتے باقاعدہ دستگیر نے ایک تختی لگوائی سی، اس زمانے وچ جو تکوی لگی ہوئی ہے، موٹے حروف دے چوتھے لکھا ہوا ہے، رب المجید حضرت بابا نانک، تھلے چار باریک نے پرانی عربی وچ، جس دا ترجمہ اس ڈھنگ نال کروایا ہے کہ رب المجید حضرت بابا نانک ایتھے آئے، انہاں دے نال آب حیات دا چشمہ پھٹیا، جہدے نال عرب تپدی ہوئی زمین وی سرسبز ہوئی، اور اے یادگاری استھان بڑے شان و شوکت نال بغداد ریلوے اسٹیشن دے کول موجود۔ صاحب شری گرو نانک دیو جی مہاراج ساری پرتھوی وچ بھر دے آیا، اس ڈھنگ دے پرشن، اس ڈھنگ دے جو سوال سن، انہاں دا دیندے رہے، چاہے او جواب سوال یوگی کرن، چاہے ہریدوار دے برامن کرن، چاہے بنارس دے پروہت کرن، چاہے مکیری کرن، چاہے بغداد دے پیر کرن، گرو نانک دیو جی مہاراج کو ہر بشر لئی جواب موجود ہے، اور آپ جواب دیں دے۔ صاحب اج دی اس پاون پویتر پوڑی وچ فرمان کر رہے نے، پریپورن پرماتما نے اپنی ساجنا آپ کیتی ہے، کی ساجنا کسی دوسرے تیسرے نے نہیں کیتی، آپ ہی نے، آپ جیو، آپ ہی نے رچے ہو نا، انہیں اپنی ہستی آپ جی، انہیں اپنی بن کر آپ ہی بنائیے، انہیں اپنی طاقت آپ ہی پرگٹائیے، دوئی قدرت ساجیے کر آن دٹھو چاو، ਦੂਜਾ ਉਸਨੇ ਸੂਕਸ਼ਮ ਤੋਂ ਆਪ ਨੂੰ ਅਸਥੂਲ ਕੀਤਾ ਹੈ, ਕੁਦਰਤ ਕਲਾ ਇਹ ਪ੍ਰਕਿਰਤੀ ਇਹਨਾਂ ਕਰਕੇ ਤੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਦੇ ਤੇ ਵੇਖਦਾ ਹੈ ਚਾਓ ਨਾਲ। ਰੇਤ ਦੇ ਜ਼ਰੇ ਚ ਹੈ, ਸੂਰਜ ਦੀਆਂ ਕਿਰਨਾਂ ਵਿਚ ਵੀ ਬੈਠਾ ਹੈ, ਸਾਗਰ ਦੀਆਂ ਲਹਿਰਾਂ ਵਿਚ ਬੈਠਾ ਹੈ, ਕੀੜੇ ਵਿਚ ਵੀ ਬੈਠਾ ਹੈ, ਹਾਥੀ ਵਿਚ ਵੀ ਬੈਠਾ ਹੈ। ਹੱਥ ਤੀਤੀ ਤ੍ਰਿਲੋ ਆਦਮ ਏਕ ਅਖੰਡ ਬਸੇ ਅਨਾਦਮ, ਇਹ ਸਾਰੇ ਉਸਦਾ ਆਸਣ ਨੇ। ਹਰ ਆਸਣ ਤੇ ਉਹ ਬੈਠਾ ਹੈ, ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹੇ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ, ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹੇ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ। ਇਹ ਹਰ ਆਸਣ ਦੇ ਉੱਤੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾ, ਤੂੰ ਜਿੱਥੇ ਇਸ ਸਭ ਕੁਛ ਦਾ ਕਰਤਾ ਹੈ, ਹੇ ਪ੍ਰਭੂ ਸਭ ਕੁਛ ਦਾ ਦਾਤਾ ਵੀ ਹੈ। ਉੱਠ ਕੇ ਪ੍ਰਸੰਨ ਹੋ ਤੂੰ ਹਰ ਜੀਵ ਨੂੰ ਖੁਸ਼ ਕਰਦਾ ਹੈ, ਉਹਨੂੰ ਮਨ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਹੈ। ਐਸਾ ਤੂੰ ਦਾਤਾ ਹੈ, ਐਸਾ ਤੂੰ ਕਰ, ਤੂੰ ਜਾਣ ਹੋਈ ਸਭ ਸੇ ਦੇ ਲੈਸੇ ਜਿੰਦ ਕੋ, ਤੇ ਤੂੰ ਸਭ ਕੁਛ ਨੂੰ ਜਾਣਦਾ, ਤੈਨੂੰ ਪਤਾ ਹੈ ਦੇ ਜ਼ਰੇ ਦੀ ਕੀ ਲੋੜ ਹੈ, ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ, ਤੈਨੂੰ ਪਤਾ ਹੈ ਹਾਥੀ ਨੂੰ ਕੀ ਦਰਕਾਰ ਹੈ, ਔਰ ਤੈਨੂੰ ਪਤਾ ਕਿ ਖੰਡ ਬ੍ਰਹਿਮੰਡ ਜੋ ਵੱਡੇ ਗ੍ਰਹਿ ਨਛੱਤਰ ਨੇ, ਇਹਨਾਂ ਦੀ ਕੀ ਲੋੜ ਹੈ, ਮਨੁੱਖਾਂ ਦੀ ਕੀ ਲੋੜ ਹੈ। ਤੂੰ ਸਾਰਿਆਂ ਦੀ ਜਾਣਨ ਵਾਲਾ ਹੈ, ਤੂੰ ਹਰ ਇੱਕ ਦਾ ਗੋਜ ਪਤਾ ਰੱਖਣ, ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ, ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੇ ਤੂੰ ਸਭ ਕੁਛ ਨੂੰ ਜਾਣਦਾ। ਜਾਣੋਈ ਸਭ ਸੇ ਦੇ ਲੈਸੇ ਜਿੰਦ ਕੋ ਆਓ, ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈ, ਵਾਪਸ ਕਰ ਲੈਣਾ। ਕਰ ਆਸਣ ਡਿੱਠੋ ਜਿੰਦ ਦੇ ਵਿੱਚ ਵੀ ਬੈਠ ਕੇ ਔਰ ਸਰੀਰ ਦੇ ਵਿੱਚ ਵੀ ਬੈਠ, ਤੂੰ ਚਾਅ ਨਾਲ ਜਗਤ ਨੂੰ ਵੇਖਦਾ, ਵੇਖਦਾ ਸਰੀਰ ਨੂੰ ਵੇਖਦਾ, ਜ਼ਰਿਆਂ ਨੂੰ ਵੇਖਦਾ, ਸਾਗਰ ਨੂੰ ਵੇਖ, ਆਪਣੀ ਸਾਰੀ ਕੁਦਰਤ ਨੂੰ ਵੇਖਦਾ ਹੈ। ਪਰ ਕਿਰਨ ਹਰ ਆਸਣ ਦੇ ਉੱਤੇ ਬੜੇ ਖੁਸ਼ਹਾਵ ਦੇ ਨਾਲ ਕਿ ਸਭ ਕੁਛ ਉਸਦੀ ਆਪਣੀ ਸਾਜਨਾ ਹੈ, ਔਰ ਆਪਣੇ ਆਪ ਦੀ ਵੀ ਉਸਨੇ ਹੀ ਸਾਜਨਾ ਕੀਤੀ ਹੈ। ਕੀ ਪ੍ਰਗਾ ਕਿ ਖੁਦਾ ਨੇ ਜਗਤ ਬਣਾਇਆ, ਕਿਰਨ ਖੁਦਾ ਨੇ ਹੀ ਖੁਦ ਬਣਾਇਆ, ਹੀ ਪਰਮਾਤਮਾ ਨੂੰ ਬਣਾਇਆ, ਉਸਨੇ ਆਪਣਾ ਆਪ ਕੀਤੀ।